ਵਾਰ ਪੰਜਵੀਂ ਦੀ ਪੰਦਰਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਨੇ, ਗੁਰਮੁਖ ਪੰਥ ਸੁਹੇਲੜਾ ਮਨਮੁਖ ਬਾਰਹਿ ਵਾਟ ਫਿਰੰਦੇ, ਗੁਰਮੁਖ ਪਾਰ ਲੰਘਾਏਂਦਾ ਮਨਮੁਖ ਭਵਜਲ ਵਿੱਚ ਡੁਬੰਦੇ, ਗੁਰਮੁਖ ਜੀਵਨ ਮੁਕਤ ਕਰ ਮਨਮੁਖ ਫਿਰ ਫਿਰ ਜਨਮ ਮਰੰਦੇ, ਗੁਰਮੁਖ ਸੁਖ ਫਲ ਪਾਏਂਦੇ ਮਨਮੁਖ ਦੁੱਖ ਫਲ ਦੁੱਖ ਲਹੰਦੇ, ਗੁਰਮੁਖ ਦਰਗਹਿ ਸੁਰਖਰੂ ਮਨਮੁਖ ਜਮਪੁਰ ਡੰਡ ਸਹੰਦੇ, ਗੁਰਮੁਖ ਆਪ ਗਵਾਇਆ ਮਨਮੁਖ ਹਉਮੈ ਅਗਨ ਜਲੰਦੇ, ਬੰਦੀ ਅੰਦਰ ਵਿਰਲੇ ਬੰਦੇ, ਬੰਦੀ ਅੰਦਰ ਵਿਰਲੇ ਬੰਦੇ। ਗੁਰਮੁਖਾਂ ਦਾ ਤੇ ਮਨਮੁਖਾਂ ਦਾ ਰਸਤਾ ਦੱਸਦੇ, ਗੁਰਮੁਖ ਕਿਹੜੇ ਰਸਤੇ ਤੇ ਚੱਲਦੇ ਆ, ਮਨਮੁਖ ਕਿਹੜੇ ਰਸਤੇ ਤੇ ਚੱਲਦੇ, ਖਿਆਲ ਕਰਿਓ। ਕਹਿਣ ਲੱਗੇ ਗੁਰਮੁਖ ਪੰਥ ਸੁਹੇਲੜਾ, ਜਿਹੜਾ ਗੁਰਮੁਖਾਂ ਦਾ ਵਾਸਾ ਆ ਉਹ ਸੁਹੇਲਾ ਪੰਥ ਆ, ਸੁਹੇਲੇ ਰਸਤੇ ਤੇ ਗੁਰੂ ਦੇ ਦੱਸੇ ਸੁਖਦਾਇਕ ਰਸਤੇ ਦੇ ਉੱਤੇ ਚੱਲਦੇ, ਜਿੱਥੇ ਜਾ ਕੇ ਉਹਨਾਂ ਨੂੰ ਸੁੱਖ ਮਿਲਦਾ। ਗੁਰਮੁਖ ਪੰਥ ਸੁਹੇਲੜਾ ਤੇ ਨਾਲ ਕੀ ਕਹਿਣ ਲੱਗੇ, ਮਨਮੁਖ ਬਾਰਾਂ ਵਾਟ ਫਰੰਦੇ। ਕਹਿਣ ਲੱਗੇ ਜਿਹੜੇ ਮਨਮੁਖ ਆ ਉਹ ਬਹੁਤੇ ਰਸਤਿਆਂ ਦੇ ਉੱਤੇ ਭਟਕਦੇ ਫਿਰਦੇ, ਤੇ ਬਾਰਾਂ ਵਾਟ ਦਾ ਭਾਵ ਇਹ ਜੋਗੀਆਂ ਵਾਲੇ ਬਾਰਾਂ ਪੰਥਾਂ ਵਾਲਾ ਰਸਤਾ ਨਹੀਂ, ਬਾਰਾਂ ਵਾਟ ਇੱਕ ਦਲੀਲ ਦਿੰਦੇ ਆ ਕਿ ਤਰ੍ਹਾਂ ਤਰ੍ਹਾਂ ਦੇ ਰਸਤਿਆਂ ਦੇ ਉੱਤੇ ਮਨਮੁਖ ਲੋਕ ਤੁਰੇ ਫਿਰਦੇ ਨੇ। ਜਿਹੜਾ ਗੁਰਮੁਖ ਆ ਉਹ ਸੁਖਦਾਇਕ ਰਸਤਾ ਗਾਡੀ ਰਾਹ ਦੇ ਉੱਤੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਦਾ ਹੈ। ਫਿਰ ਕਹਿਣ ਲੱਗੇ ਗੁਰਮੁਖ ਪਾਰ ਲੰਘਾਏਂਦਾ, ਜਿਹੜੇ ਗੁਰਮੁਖ ਆ ਉਹ ਆਪ ਵੀ ਭਵ ਸਾਗਰ ਤੋਂ ਪਾਰ ਤੇ ਲੰਘਾਏਂਦਾ, ਬਾਕੀ ਜਗਿਆਸੂਆਂ ਨੂੰ ਵੀ ਸੰਸਾਰ ਤੋਂ ਪਾਰ ਲੰਘਾ ਦਿੰਦੇ ਆ ਗੁਰਮੁਖ ਜਨ। ਤੇ ਦੂਸਰੇ ਮਨਮੁਖ ਭਵਜਲ ਵਿੱਚ ਡੁਬੰਦੇ, ਜਿਹੜੇ ਮਨਮੁਖ ਆ ਉਹ ਸੰਸਾਰ ਭਵਜਲ ਵਿੱਚ ਡੁੱਬ ਜਾਂਦੇ ਆ, ਗੋਤੇ ਖਾਂਦੇ ਸੰਸਾਰ ਸਮੁੰਦਰ ਦੇ ਵਿੱਚ। ਗੁਰਮੁਖ ਜੀਵਨ ਮੁਕਤ ਕਰ, ਜਿਹੜੇ ਗੁਰਮੁਖ ਜਾਣੇ ਉਹ ਜੀਵਨ ਮੁਕਤ ਕਰਦੇ ਆ, ਤੇ ਮਨਮੁਖ ਫਿਰ ਫਿਰ ਜਨਮ ਮਰੰਦੇ, ਮਨਮੁਖ ਫਿਰ ਮੁੜ ਮੁੜ ਕੇ ਪਰਤ ਪਰਤ ਕੇ ਜੰਮਦੇ ਨੇ, ਮਰਦੇ ਨੇ, ਮਰਦੇ ਨੇ, ਜੰਮਦੇ ਨੇ। ਗੁਰਮੁਖ ਸੁੱਖ ਫਲ ਪਾਏਂਦੇ, ਗੁਰਮੁਖ ਸੁੱਖ ਰੂਪ ਪ੍ਰਾਪਤ ਕਰਦੇ, ਭਾਵ ਉਹ ਹਰ ਜੀਵਨ ਦੇ ਪੜਾਅ ਤੇ ਸੁੱਖ ਹੀ ਸੁੱਖ ਫਲ ਪਾਉਂਦੇ ਆ। ਮਨਮੁਖ ਦੁੱਖ ਫਲ ਦੁੱਖ ਲਹੰਦੇ, ਜਿਹੜੇ ਮਨ ਦੀ ਮੱਤ ਤੇ ਚੱਲਣ ਵਾਲੇ ਮਨਮੁਖ ਨੇ ਸਾਧ ਸੰਗਤ, ਉਹ ਦੁੱਖਾਂ ਦੇ ਹੀ ਫਲ ਇਕੱਠੇ ਕਰਦੇ ਰਹਿੰਦੇ ਆ, ਸਾਰੀ ਦੀ ਸਾਰੀ ਜ਼ਿੰਦਗੀ ਦੁਖੀ ਹੀ ਰਹਿੰਦੇ ਜਿਹੜੇ ਮਨਮੁਖ। ਗੁਰਮੁਖ ਦਰਗਹਿ ਸੁਰਖਰੂ, ਗੁਰਮੁਖ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੁੰਦੇ ਨੇ। ਮਨਮੁਖ ਜਮਪੁਰ ਡੰਡ ਸਹੰਦੇ, ਜਿਹੜੇ ਮਨਮੁਖ ਬੰਦੇ ਮਨ ਦੀ ਮੱਤ ਤੇ ਚੱਲਣ ਵਾਲੇ ਆ, ਉਹ ਜਮਾਂ ਦੀ ਪੁਰੀ ਵਿੱਚ ਸਜ਼ਾ ਭੋਗਦੇ ਆ। ਗੁਰਮੁਖ ਆਪ ਗਵਾਇਆ, ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਾ ਗਵਾ ਲਿਆ ਆ, ਇਸ ਕਰਕੇ ਸੁਖੀ, ਆਪਾ ਗਵਾਚਿਆ ਆ ਤੇ ਆਨੰਦਿਤ ਨੇ। ਕਹਿਣ ਲੱਗੇ ਮਨਮੁਖ ਹਉਮੈ ਅਗਨ ਜਲੰਦੇ, ਮਨ ਦੀ ਮੱਤ ਤੇ ਚੱਲਣ ਵਾਲੇ ਮਨਮੁਖ ਹਉਮੈ ਦੀ ਅੱਗ ਵਿੱਚ ਸੜਦੇ ਰਹਿੰਦੇ ਨੇ, ਕਿਉਂਕਿ ਮੈਂ ਮੇਰੀ ਤੇ ਹਉਮੈ ਹੰਕਾਰ ਨਹੀਂ ਮੁੱਕਾ। ਤੱਤ ਦੀ ਗੱਲ ਅਖੀਰਲੀ ਪੰਕਤੀ ਵਿੱਚ ਦੱਸ ਰਹੇ, ਬੰਦੀ ਅੰਦਰ ਵਿਰਲੇ ਬੰਦੇ। ਕਹਿਣ ਲੱਗੇ ਬੰਦੀ ਵਿੱਚ ਵਿਰਲੇ ਹੀ ਭਗਤ ਹੁੰਦੇ ਆ, ਭਾਵ ਗੁਰੂ ਦੀ ਜਿਹੜੀ ਦੱਸੀ ਹੋਈ ਮਰਿਆਦਾ ਹੈ, ਤੇ ਬੰਦੀ ਦਾ ਅਰਥ ਹੈ ਨਹੀਂ ਕਿ ਬੰਧਨਾਂ ਚ ਪੈ ਜਾਣਾ, ਬੰਦੀ ਜਿਹੜੇ ਗੁਰੂ ਨੇ ਦੱਸੇ ਹੋਏ ਅਸੂਲ ਆ ਤੇ ਮਰਿਆਦਾ ਆ, ਉਸ ਮਰਿਆਦਾ ਦੇ ਦਾਇਰੇ ਵਿੱਚ ਰਹਿਣਾ। ਵਿਰਲੇ ਬੰਦੇ, ਵਿਰਲੇ ਵਿਰਲੇ ਟਾਵੇਂ ਟਾਵੇਂ ਨੇ, ਭਾਵ ਜਿਹੜੇ ਗੁਰਮੁਖ ਜਾਣੇ ਆ ਉਹ ਗੁਰੂ ਦੀ ਦੱਸੀ ਮਰਿਆਦਾ ਵਿੱਚ ਚੱਲਦੇ ਆ। ਗੁਰੂ ਨੇ ਜਿਹੜਾ ਉਹਨਾਂ ਨੂੰ ਅਸੂਲ ਸਮਝਾ ਦਿੱਤਾ ਹੈ ਜ਼ਿੰਦਗੀ ਜੀਣ ਦਾ, ਉਹਨੂੰ ਸਾਧ ਸੰਗਤ ਜੀਵਨ ਦੇ ਵਿੱਚ ਅਪਣਾਉਂਦੇ ਆ ਤੇ ਖੁਸ਼ੀ ਜ਼ਿੰਦਗੀ ਬਤੀਤ ਕਰਕੇ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਆ। ਮਨਮੁਖ ਗੁਰੂ ਤੋਂ ਮੂੰਹ ਮੋੜੀ ਰੱਖਦੇ ਆ ਤੇ ਸਾਧ ਸੰਗਤ ਮੂੰਹ ਮੋੜ ਕੇ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਤੇ ਜੰਮਣ ਮਰਨ ਵਿੱਚ ਪੈ ਕੇ ਦੁੱਖ ਹੀ ਭੋਗਦੇ ਨੇ, ਠੋਕਰਾਂ ਇਸ ਲੋਕ ਵਿੱਚ ਵੀ ਖਾਂਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਵੀ ਜੰਮਣਾ ਮਰਨਾ, ਮਰਨਾ ਜੰਮਣਾ, ਇਹੋ ਹੀ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਹੁਕਮ ਲੱਗਦਾ ਹੈ। ਇਸ ਲਈ ਦੁੱਖ ਹੀ ਦੁੱਖ ਹਨ ਮਨਮੁਖ ਦੀ ਜ਼ਿੰਦਗੀ ਚ, ਜੇ ਸੁੱਖ ਚਾਹੀਦਾ ਆ ਗੁਰੂ ਦੀ ਸ਼ਰਨ ਪੈਣਾ ਪਵੇਗਾ। ਵਾਰ ਪੰਜਵੀਂ ਦੀ ਸੋਲਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ, ਪੇਵ ਕੜੈ ਘਰ ਲਾਡਲੀ ਮਾਊ ਪੀਊ ਖਰੀ ਪਿਆਰੀ, ਵਿੱਚ ਭਰਾਵ ਭੈਣੜੀ ਨਾਨਕ ਦਾਦਕ ਸਪਰਵਾਰੀ ਲੱਖ ਖਰਚ ਵਿਆਹੀ ਹੈ ਗਹਿਣੇ ਦਾਜ ਸਾਜ ਅਤ ਭਾਰੀ ਸਾਹੋਰੜੇ ਘਰ ਮੰਨੀ ਹੈ ਸਣ ਖੱਤੀ ਪਰਿਵਾਰ ਸਧਾਰੀ ਸੁਖ ਮਾਣੇ ਪਿਰ ਸੇਜੜੀ ਸ਼ਕਤੀ ਹੀ ਭੋਜਨ ਸਦਾ ਸਿਗਾਰੀ ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਹਰੀ ਗੁਰਮੁਖ ਸੁਖ ਫਲ ਨਿਹ ਚੋ ਧਾਰੀ ਗੁਰਮੁਖ ਸੁਖ ਫਲ ਨਿਹ ਚੋ ਨਾਰੀ ਤੇਵ ਕੜੈ ਘਰ ਲਾਡਲੀ ਮਾਉ ਪੀਊ ਖਰੀ ਪਿਆਰੀ ਇੱਕ ਇਸਤਰੀ ਦਾ ਭਾਵ ਜਿਹੜੀ ਵਿਆਹ ਤੋਂ ਪਹਿਲਾਂ ਮਾਂ ਪਿਓ ਦੇ ਘਰ ਕਿਵੇਂ ਜਨਮ ਲੈਂਦੀ ਤੇ ਕਿਵੇਂ ਪਿਆਰ ਉਹਨੂੰ ਮਿਲਦਾ ਫਿਰ ਸਹੁਰੇ ਘਰ ਜਾਣਾ ਤੇ ਕਿਵੇਂ ਸਤਿਕਾਰ ਮਿਲੇਗਾ ਇਹ ਦਲੀਲ ਦੇ ਰਹੇ ਹਨ। ਕਹਿਣ ਲੱਗੇ ਪੇਵ ਕੜੈ ਘਰ ਲਾਡਲੀ ਮਾਉ ਪੀਊ ਖਰੀ ਪਿਆਰੀ ਕਹਿੰਦੇ ਪੇਕੇ ਘਰ ਵਿਖੇ ਜਿਹੜੀ ਧੀ ਆ ਉਹ ਮਾਂ ਦੀ ਲਾਡਲੀ ਪਿਆਰੀ ਆ ਔਰ ਪਿਤਾ ਦੀ ਵੀ ਖਰੀ ਪਿਆਰੀ ਆ ਭਾਵ ਸੰਸਾਰ ਜਗਤ ਦੇ ਵਿੱਚ ਉਹਨੂੰ ਪੇਕੇ ਘਰ ਬੜਾ ਮਾਣ ਸਤਿਕਾਰ ਤੇ ਪਿਆਰ ਮਿਲਦਾ ਸੁਖ ਦੀ ਜ਼ਿੰਦਗੀ ਬੜੇ ਆਨੰਦ ਵਿੱਚ ਜੀ ਰਹੀ ਹੈ। ਵਿੱਚ ਭਰਾਵਾਂ ਭੈਣੜੀ ਨਾਨਕ ਦਾਦਕ ਸਪਰਵਾਰੀ ਭਰਾਵਾਂ ਵਿਖੇ ਭੈਣ ਨਾਨਕੇ ਦਾਦਕੇ ਪਰਿਵਾਰ ਦੇ ਸਾਥ ਬੜੇ ਖੁਸ਼ ਮਿਜ਼ਾਜ ਅਤੇ ਆਨੰਦ ਦੇ ਵਿੱਚ ਜ਼ਿੰਦਗੀ ਉਹ ਜੀ ਰਹੀ ਹੈ। ਲੱਖ ਖਰਚ ਵਿਆਹੀ ਹੈ ਗਹਿਣੇ ਦਾਜ ਸਾਜ ਅਤ ਭਾਰੀ ਬਹੁਤ ਖਰਚਾ ਕਰਕੇ ਕਹਿਣ ਲੱਗੇ ਉਹਨੂੰ ਵਿਆਹਿਆ ਸ਼ਾਦੀ ਕੀਤੀ ਦਾਜ ਦੇ ਭਾਰੀ ਸਮਾਨਾਂ ਨਾਲ ਦਾਜ ਆਦਿਕ ਦੇ ਨਾਲ ਵਿਆਹੀ ਗਈ ਸ਼ਗਨਾਂ ਦੇ ਨਾਲ ਸਹੁਰੜੇ ਘਰ ਮੰਨੀ ਹੈ ਸਣ ਖੱਤੀ ਪਰਿਵਾਰ ਸਧਾਰੀ। ਹੁਣ ਬਚਨ ਸੁਣਿਓ ਕਹਿਣ ਲੱਗੇ ਜਦੋਂ ਸਹੁਰੜੇ ਘਰ ਗਈ ਸਹੁਰਿਆਂ ਦੇ ਹੁਣ ਸੱਸ ਸਹੁਰਾ ਵੱਡਾ ਆਦਰ ਕਰਦੇ ਆ ਪਰਿਵਾਰ ਨੂੰ ਸੁਧਾਰਦੀ ਆ। ਹੁਣ ਬਚਨ ਸੁਣਿਓ ਕਹਿਣ ਲੱਗੇ ਉੱਥੇ ਸਤਿਕਾਰ ਕਦੋਂ ਮਿਲਿਆ ਪਰਿਵਾਰ ਸੁਧਾਰੀ ਵਡਿਆਈ ਮਿਲੀ ਗੁਣਾ ਕਰਕੇ ਵਡਿਆਈ ਮਿਲੀ ਇੱਜ਼ਤ ਮਿਲੀ ਕਾਹਦਾ ਕਰਕੇ ਜੇ ਸੁਹਾਗਣ ਤੇ ਨਸੀਬਾਂ ਵਾਲੀ ਹੈ ਚੰਗੇ ਨਸੀਬ ਆ ਚੰਗੇ ਮਸਤਕ ਦੇ ਭਾਗ ਆ ਅਤੇ ਜੇ ਅੰਦਰ ਗੁਣ ਆ। ਹੁਣ ਬੇਨਤੀ ਸੁਣਿਓ ਆਹ ਜਿਹੜਾ ਸੰਸਾਰ ਆ ਆਹ ਜਿਹੜਾ ਜਗਤ ਆ ਇਹ ਸਾਡਾ ਅਸੀਂ ਸਾਰੇ ਜੀਵ ਇਸਤਰੀਆਂ ਸਾਡਾ ਪੇਕਾ ਘਰ ਆ ਪਰਲੋਕ ਦੇ ਵਿੱਚ ਜਾਣਾ ਉਹ ਸਹੁਰੜਾ ਘਰ ਆ। ਪੇਕਿਆਂ ਦੇ ਵਿੱਚ ਮਾਂ ਵੀ ਪਿਆਰ ਕਰਦੀ ਪਿਤਾ ਵੀ ਪਿਆਰ ਕਰਦਾ ਭਰਾ ਵੀ ਪਿਆਰ ਕਰਦੇ ਨਾਨਕੇ ਦਾਦਕੇ ਪਿਆਰ ਮਾਨ ਸਤਿਕਾਰ ਸਾਰਾ ਕੁਝ ਦਿੰਦੇ ਆ। ਸਹੁਰੇ ਘਰ ਜਦੋਂ ਜਾਏਗੀ ਬੱਚੀਏ ਉੱਥੇ ਸਤਿਕਾਰ ਗੁਣਾ ਕਰਕੇ ਪ੍ਰਾਪਤ ਹੋਣਾ ਆ। ਆਹ ਸੰਸਾਰ ਸਾਡਾ ਪੇਕਾ ਘਰ ਹੈ ਇੱਥੇ ਸਾਨੂੰ ਸਾਰੇ ਪਿਆਰ ਕਰਦੇ ਸਾਰੇ ਚਾਰ ਟਕੇ ਸਾਡੇ ਪੱਲੇ ਹੁਣ ਲੋਕ ਕਹਿੰਦੇ ਤੂੰ ਬੜਾ ਚੰਗਾ ਹੈ ਇੱਥੇ ਚਾਰ ਟਕੇ ਪੱਲੇ ਆ ਧੰਨਵਾਨ ਆ ਸਾਰੇ ਲੋਕ ਕਹਿੰਦੇ ਤੂੰ ਬੜਾ ਪਿਆਰਾ ਹੈ ਬੜਾ ਸਿਆਣਾ ਹੈ ਇੱਥੇ ਸੰਸਾਰਿਕ ਵਿੱਦਿਆ ਸਾਡੇ ਕੋਲ ਹੋਵੇ ਲੋਕੀ ਕਹਿੰਦੇ ਤੂੰ ਬੜਾ ਵਿਦਵਾਨ ਬੜਾ ਅਕਲਮੰਦ ਆ ਬੜੀ ਕਲਾ ਹੈ ਤੇਰੇ ਕੋਲ ਪਰੰਤੂ ਜਦੋਂ ਸਹੁਰੇ ਘਰ ਜਾਣਾ ਪਰਲੋਕ ਉੱਥੇ ਇੱਜ਼ਤ ਹੋਣੀ ਆ ਨਾਮ ਸਿਮਰਨ ਭਜਨ ਬੰਦਗੀ ਪ੍ਰਭੂ ਦੀ ਯਾਦ ਵਿੱਚ ਕਿੰਨਾ ਜੁੜਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਏ ਕੂੜਿਆਰ ਮੂੰਹ ਕਾਲੈ ਦੋਜ਼ਕ ਚਾਲਿਆ ਜੇ ਸੱਚ ਤੇਰੇ ਪੱਲੇ ਨਹੀਂ ਪ੍ਰਭੂ ਦੀ ਦਰਗਾਹ ਵਿੱਚ ਵੀ ਮੂੰਹ ਕਾਲਾ ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ। ਫਿਰ ਬਚਨ ਸੁਣ ਲੈ ਅਗਲੀਆਂ ਤੁਕਾਂ ਵਿੱਚ ਹੋਰ ਸਤਿਗੁਰੂ ਸਪਸ਼ਟ ਕਰਦੇ ਆਸਾ ਕੀ ਵਾਰ ਚ ਮੇਰੇ ਦਾਤੇ ਦੇ ਬਚਨ ਨੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਏ ਕੂੜਿਆਰ ਮੂੰਹ ਕਾਲੈ ਦੋਜ਼ਕ ਚਾਲਿਆ ਤੇਰੇ ਨਾਏ ਰੱਤੇ ਸੇ ਜਿਣ ਗਏ ਜਿਹੜੇ ਤੇਰੇ ਨਾਮ ਰੰਗ ਵਿੱਚ ਵਾਹਿਗੁਰੂ ਰੰਗੇ ਆ ਉਹ ਜੀਵਨ ਦੀ ਬਾਜੀ ਜਿੱਤ ਕੇ ਗਏ ਹਾਰ ਗਏ ਸੇ ਠੱਗਣ ਵਾਲਿਆ ਉਹ ਜੀਵਨ ਦੀ ਬਾਜੀ ਹਾਰ ਕੇ ਚਲ ਗਏ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ ਧੋਖੇ ਫਰੇਬ ਛਲ ਕਪਟ ਤੇ ਵਿਕਾਰਾਂ ਵਿੱਚ ਗਲਤਾਨ ਰਹੇ। ਭਾਈ ਗੁਰਦਾਸ ਜੀ ਇਹ ਦੱਸ ਰਹੇ ਕਹਿਣ ਲੱਗੇ ਜਿਵੇਂ ਇੱਕ ਬੱਚੀ ਇੱਕ ਲੜਕੀ ਆਪਣੇ ਪਰਿਵਾਰ ਦੇ ਵਿੱਚ ਸਤਿਕਾਰੀ ਜਾਂਦੀ ਹੈ ਪਿਆਰੀ ਜਾਂਦੀ ਹੈ ਉਹਨੂੰ ਪਿਆਰ ਵੀ ਮਿਲਦਾ ਸਤਿਕਾਰ ਵੀ ਮਿਲਦਾ ਪਰ ਜਿੱਦਣ ਸਹੁਰੇ ਘਰ ਚਲ ਗਈ ਉਦਣ ਸਤਿਕਾਰ ਗੁਣਾ ਕਰਕੇ ਮਿਲਣਾ ਸਹੁਰਿਆਂ ਦੇ ਵਿੱਚ ਵੀ ਵਡਿਆਈ ਮਿਲੇਗੀ। ਇਸ ਲਈ ਸੰਸਾਰ ਪੇਕਾ ਕਰ ਪਰਲੋਕ ਸਹੁਰਾ ਕਰ ਤੇਵ ਕੜੈ ਦਿਨ ਚਾਰ ਹੈ ਸਹੁਰੜੇ ਜਾਣਾ। ਅੰਧਾ ਲੋਕ ਨਾ ਜਾਣੇ ਮੂਰਖ ਇਆਣਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਹਨ ਕਿ ਸਹੁਰੜੇ ਘਰ ਮੰਨੀਏ ਸਣ ਖੱਤੀ ਪਰਿਵਾਰ ਸਧਾਰੀ। ਕਹਿੰਦੇ ਸੁਖ ਮਾਣ ਪਿਰ ਸੇਜੜੀ ਛੱਤੀ ਭੋਜਨ ਸਦਾ ਸਿਗਾਰੀ। ਭਰਤਾ ਦੀ ਪਿਰ ਦਾ ਅਰਥ ਆ ਪਤੀ। ਕਹਿੰਦੇ ਪਤੀ ਦੀ ਭਰਤਾ ਦੀ ਸੇਜ ਦਾ ਸੁਖ ਮਾਣਦੀ ਹੈ ਛੱਤੀ ਪ੍ਰਕਾਰ ਦੇ ਭੋਜਨ ਪਦਾਰਥ ਤੇ ਤਰ੍ਹਾਂ ਤਰ੍ਹਾਂ ਦੇ ਵਸਤਰਾਂ ਆਦਿਕਾਂ ਨਾਲ ਉਹ ਇਸਤਰੀ ਸੁਭਾਏਮਾਨ ਹੁੰਦੀ ਹੈ, ਸਤਿਕਾਰੀ ਜਾਂਦੀ ਹੈ, ਪਿਆਰ ਮਿਲਦਾ ਹੈ, ਜਿਸ ਦੇ ਵਿੱਚ ਸ਼ੁਭ ਗੁਣ ਹਨ। ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ। ਲੋਕਾਂ ਦੇ ਗੁਣ ਵਿਚਾਰ ਵਿੱਚ ਅਰ ਵੇਦਾਂ ਦੇ ਗਿਆਨ ਵਿੱਚ ਜਿਹੜੀ ਔਰਤ ਆ ਉਹਨੂੰ ਕੀ ਆਖਿਆ? ਅਰਧ ਸਰੀਰੀ ਭਾਵ ਮੋਖ ਦੁਆਰੀ। ਅਰਧ ਸਰੀਰੀ ਬੰਦੇ ਦਾ ਜੀਵਨ ਦਾ ਅੱਧਾ ਹਿੱਸਾ ਆ, 50% ਉਹਦੀ ਲਾਈਫ ਦਾ, ਉਹਦੇ ਜੀਵਨ ਦਾ। ਮੋਖ ਦੁਆਰੀ ਇਹ ਮੁਕਤੀ ਦਾ ਦੁਆਰਾ ਹੈ, ਇਹ ਮੁਕਤੀ ਦਾ ਰਸਤਾ ਹੈ, ਧਿਆਨ ਰੱਖਣਾ। ਕਹਿਣਾ ਕੀ ਚਾਹੁੰਦੇ ਨੇ? ਕਹਿਣ ਲੱਗੇ ਭਾਵੇਂ ਵੇਦਾਂ ਸ਼ਾਸਤਰਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਗਿਆਨ ਦਿੱਤਾ ਗਿਆ ਵਾ ਕਿ ਜਿਹੜੀ ਔਰਤ ਆ ਉਹ ਅਰਧ ਸਰੀਰੀ, ਤੇਰੇ ਜੀਵਨ ਦਾ ਅੱਧਾ ਹਿੱਸਾ ਵਾ, ਮੋਖ ਦੁਆਰੀ। ਇੱਥੇ ਬੜੀ ਪਿਆਰੀ ਬਾਤ, ਜੇਕਰ ਵੇਖੋ ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ, ਸਾਰੇ ਦਾ ਸਾਰਾ ਕੁਛ ਕਿਤਾਬਾਂ ਪੁਸਤਕਾਂ ਚੋਂ ਨਹੀਂ ਮਿਲਦਾ। ਜੇ ਸਹੀ ਅਰਥਾਂ ਦੇ ਵਿੱਚ ਤੈਨੂੰ ਜੀਵਨ ਸਾਥੀ ਰੱਬ ਦੀ ਬੰਦਗੀ ਵਾਲਾ ਮਿਲ ਜਾਏ ਤਾਂ ਸਾਧ ਸੰਗਤ ਭਾਵੇਂ ਪਤੀ ਆ ਭਾਵੇਂ ਪਤਨੀ ਆ, ਜੇ ਉਹ ਰੱਬ ਦੀ ਬੰਦਗੀ ਚ ਜੁੜਿਆ ਉਹਦੀ ਸੰਗਤ ਵਿੱਚ ਬਹਿ ਕੇ ਵੀ ਮੁਕਤੀ ਦੇ ਦੁਆਰੇ ਤੱਕ ਚਲਾ ਜਾਏਗਾ, ਮੋਖ ਦੁਆਰੇ, ਮੁਕਤੀ ਦਾ ਦਰਵਾਜ਼ਾ। ਬਾਣੀ ਚ ਕਿਤੇ ਬਚਨ ਆਇਆ ਜੀ? ਧਿਆਨ ਨਾਲ ਸੁਣਿਓ ਬੇਨਤੀ। ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ, ਉਹ ਪੜਿਓ। ਪਰਮੇਸ਼ਰ ਦੇ ਕੋਲੋਂ ਹੋਰ ਬਹੁਤ ਕੁਝ ਉਹਨਾਂ ਨੇ ਮੰਗਿਆ ਕਿ ਪ੍ਰਮਾਤਮਾ ਆਹ ਕੁਛ ਮੇਰੀ ਝੋਲੀ ਚ ਪਾ, ਪਰ ਇੱਕ ਬਚਨ ਉਹਨਾਂ ਨੇ ਵਰਤਿਆ, ਕਹਿੰਦੇ ਪ੍ਰਮਾਤਮਾ ਮੈਨੂੰ ਪਤਨੀ ਵੀ ਦੇ ਪਰ ਚੰਗੀ ਪਤਨੀ ਦੇ। ਉੱਥੇ ਚੰਗੀ ਪਤਨੀ ਦਾ ਕੀ ਮਤਲਬ ਹੈ? ਕਿ ਸੋਹਣੀ ਹੋਵੇ, ਸੁੰਦਰ ਹੋਵੇ, ਸੋਹਣੇ ਨੈਣ ਨਕਸ਼ਾਂ ਵਾਲੀ ਹੋਵੇ, ਸੁੰਦਰਤਾ ਹੋਵੇ ਉਹਦੇ ਕੋਲ ਤਨ ਦੀ ਨਹੀਂ, ਮਨ ਦੀ ਸੁੰਦਰਤਾ ਤੇ ਰੱਬ ਦੀ ਬੰਦਗੀ ਵਾਲੀ ਪਤਨੀ ਦੇ, ਜਿਹੜੀ ਪਰਮਾਤਮਾ ਦੀ ਭਗਤੀ ਵਿੱਚ ਵੀ ਮੇਰੀ ਸਹਾਇਤਾ ਕਰ ਸਕਦੀ ਹੋਵੇ, ਰੱਬ ਦੀ ਬੰਦਗੀ ਕਰਨ ਵੇਲੇ ਵਿੱਚ ਮੇਰੀ ਮਦਦਗਾਰ ਹੋਵੇ, ਅਸੀਂ ਦੋਵੇਂ ਵੀ ਬਹਿ ਕੇ ਰੱਬ ਦੀ ਇਬਾਦਤ ਵਿੱਚ ਜੁੜ ਕੇ ਸਤ ਸੰਗਤ ਕਰੀਏ। ਕਿਉਂਕਿ ਇੱਕ ਸਿੱਖ ਦੋਏ ਸਾਧ ਸੰਗਤ, ਜਦੋਂ ਦੋ ਜਣੇ ਇਕੱਠੇ ਹੋ ਕੇ ਜਪਣਗੇ ਉਦੋਂ ਸਾਧ ਸੰਗਤ ਆ, ਭਾਵੇਂ ਪਤੀ ਪਤਨੀ ਹੀ ਕਿਉਂ ਨਾ ਹੋਣ, ਭਾਵੇਂ ਪਿਓ ਪੁੱਤ ਮਾਵਾਂ ਧੀਆਂ ਕਿਉਂ ਨਾ ਹੋਣ। ਇਸ ਲਈ ਸਾਧ ਸੰਗਤ ਭਗਤ ਧੰਨਾ ਜੀ ਨੇ ਬਚਨ ਵਰਤੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮਾਂਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ। ਗੀਹਨ ਦਾ ਇੱਥੇ ਅਰਥ ਹੈ ਔਰਤ, ਪਤਨੀ ਕਿਹੋ ਜੀ ਚਾਹੀਦੀ ਹੈ ਜੀ? ਘਰ ਕੀ ਗੀਹਨ ਚੰਗੀ, ਸਿਆਣੀ ਅਕਲਮੰਦ ਰੱਬ ਦੀ ਬੰਦਗੀ ਵਾਲੀ ਪਤਨੀ ਦੇ। ਜਨ ਧੰਨਾ ਲੇਵੈ ਮੰਗੀ, ਤੇਰੇ ਕੋਲੇ ਮੈਂ ਮੰਗ ਕੇ ਲਈ ਤਾਂ ਕਿ ਜੀਵਨ ਸਵਰਗ ਬਣਿਆ ਰਹੇ। ਰੱਬ ਦੀ ਬੰਦਗੀ ਵਿੱਚ ਜੁੜਾਂਗੇ, ਜੀਵਨ ਸਵਰਗ ਬਣਿਆ ਰਹੇਗਾ, ਆਨੰਦਿਤ ਜੀਵਨ ਜੀਆਂਗੇ ਅਸੀਂ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਔਰਤ ਆ ਅਰਧ ਸਰੀਰੀ ਮੋਖ ਦੁਆਰੀ, ਉਹ ਮੁਕਤੀ ਤੱਕ ਵੀ ਤੁਹਾਨੂੰ ਲੈ ਜਾਂਦੀ ਹੈ। ਗੁਰਮੁਖ ਸੋਖ ਫਲ ਨਿਹਚੋ ਨਾਰੀ, ਗੁਰਮੁਖ ਹੀ ਨਿਹਚੋ ਨਾਰੀ ਭਾਵ ਪਤੀ ਵਰਤ ਇਸਤਰੀ ਆ, ਉਹ ਸੁਖ ਫਲ ਪ੍ਰਾਪਤ ਕਰਦੇ ਆ, ਆਤਮਾ ਦਾ ਫਲ, ਆਤਮਿਕ ਆਨੰਦ ਪ੍ਰਾਪਤ ਕਰਦੇ ਆ। ਭਾਵ ਇੱਥੇ ਦਲੀਲ ਸੰਸਾਰਕ ਵਿਆਹ ਸ਼ਾਦੀ ਦੀ ਦਿੰਦੇ ਨੇ, ਜਿਵੇਂ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਆ, ਸਮਾਜਿਕ ਜੀਵਨ ਦੀ ਵੀ ਦਾਸ ਨੇ ਬੇਨਤੀ ਕੀਤੀ। ਸਮਾਜ ਵਿੱਚ ਸਾਡਾ ਜੀਵਨ ਪਤੀ ਪਤਨੀ ਦਾ ਆਪਸ ਚ ਪਿਆਰ, ਵਿਸ਼ਵਾਸ ਇੱਕ ਦੂਜੇ ਤੇ ਭਰੋਸੇ ਵਾਲਾ ਹੋਵੇ ਤੇ ਰੱਬ ਦੀ ਇਬਾਦਤ ਬੰਦਗੀ ਵਿੱਚ ਆਪਾਂ ਜੁੜਦੇ ਹੋਈਏ। ਇੱਥੇ ਭਾਈ ਗੁਰਦਾਸ ਜੀ ਤੱਤ ਦੀ ਗੱਲ ਕਰਦੇ ਨੇ ਕਿ ਸਾਧ ਸੰਗਤ ਆ ਸਾਡਾ ਪੇਕਾ ਘਰ ਸੰਸਾਰ, ਪਰਲੋਕ ਸਹੁਰਾ ਘਰ। ਇਸ ਲਈ ਆਤਮਿਕ ਆਨੰਦ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਹੈ। ਅਸੀਂ ਸਾਰੇ ਜੀਵ ਇਸਤਰੀਆਂ, ਨਿਰੰਕਾਰ ਪਰਮਾਤਮਾ ਸਾਡਾ ਸ਼ੋ ਹੈ। ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਇਸ ਲਈ ਉਸ ਸ਼ੋ ਪਤੀ ਪਰਮਾਤਮਾ ਦੇ ਘਰ ਜਾਣਾ ਤੇ ਸ਼ੁਭ ਗੁਣਾਂ ਦਾ ਖਜ਼ਾਨਾ, ਸ਼ੁਭ ਗੁਣਾਂ ਦਾ ਦਾਜ ਆਦਿਕ ਲੈ ਕੇ ਜਾਈਏ। ਤੇ ਸੰਸਾਰਕ ਦਾਜ ਦੀਆਂ ਗੱਲਾਂ ਨਹੀਂ, ਇੱਥੇ ਸ਼ੁਭ ਗੁਣਾਂ ਦਾ ਦਾਜ ਉਹਦੇ ਘਰ ਲੈ ਕੇ ਜਾਣਾ। ਸਤ ਸੰਤੋਖ ਦਇਆ, ਧਰਮ, ਧੀਰਜ, ਸਹਿਣਸ਼ੀਲਤਾ, ਨਿਮਰਤਾ, ਪਿਆਰ, ਸਿਮਰਨ, ਸੇਵਾ, ਬੰਦਗੀ, ਦਇਆ, ਪਰਉਪਕਾਰ, ਸਰਬੱਤ ਦਾ ਭਲਾ, ਇਹ ਗੁਣ ਤੇਰੇ ਵਿੱਚ ਹੋਣ, ਸ਼ੌ ਦੇ ਘਰ ਪਤੀ ਪਰਮਾਤਮਾ ਦੇ ਚਰਨਾਂ ਵਿੱਚ ਤੈਨੂੰ ਸਤਿਕਾਰ, ਮਾਣ, ਵਡਿਆਈ ਪ੍ਰਾਪਤ ਹੋਵੇਗੀ। ਵਾਰ ਪੰਜਵੀਂ ਦੀ 17ਵੀਂ ਪੌੜੀ ਵਿੱਚ ਫਰਮਾਨ ਕਰ ਰਹੇ ਹਨ, ਜਿਉਂ ਬਹੁ ਮਿੱਤੀ ਵੇ ਸੁਭਾ ਸਭ ਕੁਲੱਖਣ ਪਾਪ ਕਮਾਵੇ, ਲੋਕੋਂ ਦੇਸੋਂ ਬਾਹਰੀ ਤਿਹੋਂ ਪੱਖਾਂ ਕਾਲੰਕ ਲਗਾਵੇ, ਡੁੱਬੀ ਡੋਬੈ ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵੇ, ਕੰਡਾ ਹੇੜਾ ਮਿਰਗ ਜਿਉਂ ਦੀਪਕ ਹੋਏ ਪਤੰਗ ਜਲਾਵੇ, ਦੁਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡੁਬਾਵੇ, ਮਨਮੁਖ ਮਨ ਅੱਠ ਖੰਡ ਹੋਏ ਦੁਸ਼ਟਾਂ ਸੰਗਤ ਭਰਮ ਭੁਲਾਵੇ, ਵੇਸਵਾ ਪੁੱਤ ਨਿਨਾਉ ਸਦਾਵੇ, ਵੇਸਵਾ ਪੁੱਤ ਨਿਨਾਉ ਸਦਾਵੇ। ਬਚਨ ਕਹਿ ਰਹੇ ਜਿਉਂ ਬਹੁ ਮਿੱਤੀ ਵੇਸਵਾ ਸਭ ਕੁਲੱਖਣ ਪਾਪ ਕਮਾਵੇ, ਜਿਉਂ ਇੱਕ ਵੇਸਵਾ ਔਰਤ ਹੈ ਗਨਕਾ, ਭਾਵ ਜਿਉਂ ਬਹੁ ਮਿੱਤੀ ਵੇਸਵਾ ਸਭ ਕੁਲੱਖਣ ਪਾਪ ਕਮਾਵੇ। ਉਹ ਜਿਹੜੀ ਵੇਸਵਾ ਵਾ ਭੈੜੇ ਲੱਛਣਾਂ ਵਾਲੀ ਹੈ, ਜ਼ਿੰਦਗੀ ਵਿੱਚ ਪਾਪ ਹੀ ਕਮਾਉਂਦੀ ਹੈ, ਉਹਦਾ ਇੱਕ ਪਤੀ ਥੋੜ੍ਹਾ ਹੈਗਾ, ਉਹਦਾ ਸ਼ੌ ਇੱਕ ਨਹੀਂ ਗਾ, ਬਹੁ ਮਿੱਤੀ। ਬਹੁ ਮਿੱਤੀ ਦਾ ਮਤਲਬ ਬਹੁਤੇ ਆਪਣੇ ਦੋਸਤਾਂ ਵਾਲੀ, ਮਿੱਤਰਾਂ ਵਾਲੀ, ਜਿਵੇਂ ਇੱਕ ਸ਼ੌ ਨਹੀਂ ਉਹਦਾ, ਕਿਉਂਕਿ ਉਹਦੇ ਮਿੱਤਰ ਬਹੁਤ ਜ਼ਿਆਦਾ ਨੇ ਜਿਹੜੇ ਉਸਨੂੰ ਭੋਗ ਰਹੇ ਆ। ਤੇ ਕਰ ਕੀ ਰਹੀ ਜ਼ਿੰਦਗੀ ਚ ਵੇਸਵਾ ਕੁਲੱਖਣ ਭੈੜੇ ਲੱਛਣਾਂ ਵਾਲੀ, ਤੇ ਪਾਪ ਕਮਾਵੇ, ਪਾਪ ਕਮਾਉਂਦੀ ਆ। ਲੋਕੋਂ ਦੇਸੋਂ ਬਾਹਰੀ ਤਿਹੋਂ ਪੱਖਾਂ ਕਲੰਕ ਲਗਾਵੇ, ਲੋਕ ਅਤੇ ਦੇਸ਼ ਦੀ ਰੀਤੀ ਤੋਂ ਬਾਹਰ ਆ, ਜੋ ਸੰਸਾਰ ਦੀ ਮਰਿਆਦਾ ਹੈ ਨਾ ਉਹਦੇ ਤੋਂ ਉਹ ਬਾਹਰ ਆ, ਕਲੰਕ ਤੇ ਆ ਉਹ ਔਰਤ ਜਿਹੜੀ ਹੈ, ਜਿਹੜੀ ਵੇਸਵਾ ਹੈ। ਇਸ ਲਈ ਤਿੰਨਾਂ ਪੱਖਾਂ ਨਾਨਕੇ, ਦਾਦਕੇ ਤੇ ਸਹੁਰਿਆਂ ਨੂੰ ਕਲੰਕ ਲਾਉਂਦੀ ਹੈ, ਤਿਹੋਂ ਪੱਖਾਂ ਕਲੰਕ ਲਗਾਵੇ, ਉਹਨੂੰ ਲੋਕ ਪ੍ਰਵਾਨ ਨਹੀਂ ਕਰਦੇ, ਦੁਨੀਆਂ ਦੀ ਨਜ਼ਰ ਵਿੱਚ ਉਹਨੂੰ ਚੰਗੀ ਨਹੀਂ ਮੰਨਿਆ ਜਾਂਦਾ, ਸੰਸਾਰ ਵਿੱਚ ਉਹਨੂੰ ਕੋਈ ਸਤਿਕਾਰ ਮਾਣ ਨਹੀਂ ਦਿੰਦਾ, ਜਿਹੜੀ ਵੇਸਵਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਤਿਹੋਂ ਪੱਖਾਂ ਕਲੰਕ ਲਗਾਵੇ, ਤਿੰਨੇ ਪੱਖ ਜਿਹੜੇ ਆ ਉਹ ਵਿਦਵਾਨਾਂ ਨੇ ਲਿਖੇ, ਨਾਨਕੇ, ਦਾਦਕੇ ਤੇ ਜੇ ਵਿਆਹੀ ਹੈ ਤੇ ਉਹਦੇ ਸਹੁਰੇ, ਉਹਨਾਂ ਨੂੰ ਕਲੰਕ ਹੀ ਲਾਉਂਦੀ ਹੈ। ਡੁੱਬੀ ਡੋਬੈ ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵੇ, ਆਪ ਤੇ ਡੁੱਬੀ ਆ, ਹੋਰਨਾਂ ਦਾ ਵੀ ਨਾਸ਼ ਕਰਦੀ ਹੈ। ਮੋਹਰਾ ਮਿੱਠਾ ਹੋਏ ਪਚਾਵੇ, ਭਾਵ ਵਿਸ਼ਿਆਂ ਵਿਕਾਰਾਂ ਰੂਪੀ ਵਿਹੋ ਜਿਹੜੀ ਜ਼ਹਿਰ ਆ ਉਹਨੂੰ ਮਿੱਠਾ ਕਰਕੇ ਪਚਾਉਂਦੀ ਹੈ, ਭਾਵ ਮਿੱਠਾ ਕਰਕੇ ਖਾਂਦੀ ਹੈ, ਕਾਮੀ ਆ ਉਹ, ਆਪਣਾ ਤਨ ਆ ਜਿਹੜਾ ਸਾਧ ਸੰਗਤ ਉਹਨੂੰ ਭੋਗਦੀ ਆ, ਪਰੰਤੂ ਕਰਦੀ ਕੀ ਆ ਪਾਪ। ਤੇ ਜਿਹੜਾ ਉਹ ਰਸ ਸੰਸਾਰ ਜਗਤ ਵਿੱਚ ਧਨ ਮਾਇਆ ਦੀ ਖਾਤਰ ਤੇ ਸਰੀਰ ਕਰਕੇ ਮਾਣ ਰਹੀ ਆ, ਹੈ ਉਹ ਮੋਹਰਾ ਜ਼ਹਿਰ ਆ ਉਹ, ਪਰ ਉਹਨੂੰ ਮਿੱਠਾ ਕਰਕੇ ਸਮਝਦੀ ਆ, ਆਪ ਤੇ ਉਹਨੇ ਭਵ ਸਾਗਰ ਵਿੱਚ ਡੁੱਬਣਾ ਹੀ ਆ। ਪਤਾ ਨਹੀਂ ਆਪਣੀ ਸੰਗਤ ਵਿੱਚ ਲਿਆ ਕੇ ਉਹ ਵੇਸਵਾ ਕਿੰਨਿਆਂ ਨੂੰ ਭਵ ਸਾਗਰ ਵਿੱਚ ਡੋਬ ਦਿੰਦੀ ਹੈ। ਘੰਡੇੜ ਹੇੜਾ ਮਿਰਗ ਜਿਉਂ ਦੀਪਕ ਹੋਏ ਪਤੰਗ ਜਲਾਵੇ, ਜਿਹੜਾ ਮਿਰਗ ਆ ਸਾਧ ਸੰਗਤ ਜਿਹੜੇ ਹਿਰਨ ਆ ਉਹ ਘੰਡੇੜੇ ਦੇ ਨਾਦ ਦੇ ਉੱਤੇ ਬੜਾ ਮਸਤ ਹੋ ਜਾਂਦਾ, ਲੇਟਣ ਲੱਗ ਪੈਂਦਾ, ਪਰ ਸਦਾ ਵਾਸਤੇ ਕੈਦੀ ਬਣ ਜਾਂਦਾ। ਜਿਹੜੇ ਹਿਰਨਾਂ ਨੂੰ, ਮਿਰਗਾਂ ਨੂੰ ਪਕੜਨ ਵਾਲੇ ਸ਼ਿਕਾਰੀ ਨੇ ਨਾ, ਘੜੇ ਦਾ ਇੱਕ ਸਾਜ ਬਣਾਉਂਦੇ ਆ, ਘੰਡੇੜਾ ਕਹਿੰਦੇ ਉਹਨੂੰ, ਉਹ ਜੰਗਲ ਚ ਲੈ ਜਾਂਦੇ, ਉਹ ਘੰਡੇੜੇ ਦਾ ਉਹ ਨਾਦ ਜਿਹੜਾ ਉਹ ਵਜਾਉਂਦੇ ਨੇ ਸਾਜ, ਤੇ ਹਿਰਨ ਜਿਹੜਾ ਉਹ ਲੇਟਣ ਲੱਗ ਪੈਂਦਾ ਆਣ ਕੇ ਕੋਲ, ਉਹਨੂੰ ਪਤਾ ਹੀ ਨਹੀਂ ਰਹਿੰਦਾ ਵੀ ਮੈਨੂੰ ਇਹਨਾਂ ਨੇ ਪਕੜ ਲੈਣਾ ਹੈ। ਇਸ ਲਈ ਘੰਡੇੜੇ ਦੇ ਨਾਦ ਦੇ ਉੱਤੇ ਜਿਹੜਾ ਮਿਰਗ ਆ, ਹਿਰਨ ਆ, ਉਹ ਮਸਤ ਹੋ ਗਿਆ ਤੇ ਕੈਦੀ ਬਣ ਗਿਆ ਸਦਾ ਦਾ। ਦੀਪਕ ਹੋਏ ਪਤੰਗ ਜਲਾਵੇ, ਕਹਿੰਦੇ ਜਿਵੇਂ ਇਸੇ ਤਰ੍ਹਾਂ ਭੰਬਟ ਆ, ਪਤੰਗਾ ਆ, ਉਹ ਦੀਵੇ ਦੀ ਲਾਟ ਦੇ ਉੱਤੇ ਮਸਤ ਹੋ ਜਾਂਦਾ ਤੇ ਆਪਣੇ ਆਪ ਨੂੰ ਸਾੜ ਲੈਂਦਾ, ਭਾਵ ਦੀਵੇ ਦੀ ਲਾਟ ਦੇ ਰੂਪ ਦੇ ਉੱਤੇ ਮਸਤ ਹੋ ਜਾਂਦਾ ਤੇ ਸੜ ਜਾਂਦਾ ਆ। ਜਿਵੇਂ ਹਿਰਨ ਆ ਉਹ ਵੀ ਘੰਡੇੜੇ ਦੇ ਨਾਂ ਤੇ ਮਸਤ ਹੋ ਕੇ ਸਦਾ ਵਾਸਤੇ ਕੈਦੀ ਹੋ ਗਿਆ ਮੌਤ ਸਿਰ ਲਈ। ਦੋਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡੁਬਾਵੇ, ਇਸੇ ਤਰ੍ਹਾਂ ਕਹਿੰਦੇ ਲੋਕ ਪਰਲੋਕ, ਦੋਹੀ ਸਰਾਈ ਦਾ ਅਰਥ ਹੈ ਲੋਕ ਤੇ ਪਰਲੋਕ ਵਿਖੇ, ਇਸੇ ਤਰ੍ਹਾਂ ਜੋ ਵੇਸਵਾ ਆਦਿਕ ਦਾ ਜੀਵਨ ਬਣ ਗਿਆ ਉਹਦਾ ਮੂੰਹ ਹੀ ਕਾਲਾ ਹੁੰਦਾ ਵਾ, ਪੱਥਰ ਦੀ ਬੇੜੀ ਬਣ ਕੇ ਸਾਥ ਨੂੰ ਵੀ ਡੋਬਦੀ ਆ। ਪੱਥਰ ਬੇੜੀ ਪੂਰ ਡੁਬਾਵੇ। ਹੁਣ ਬੇੜੀ ਦੇ ਵਿੱਚ ਬੜਾ ਵੱਡਾ ਪੱਥਰ ਆਦਿਕ ਰੱਖ ਦਈਏ ਤੇ ਬੇੜੀ ਨੇ ਆਪ ਵੀ ਡੁੱਬਣਾ ਤੇ ਜਿਹੜੇ ਨਾਲ ਦੇ ਬੈਠੇ ਆ ਸਾਥੀ ਉਹਨਾਂ ਨੂੰ ਵੀ ਡੁੱਬਣਾ। ਬੇਸਵਾ ਦਾ ਜੀਵਨ ਦੱਸਿਆ ਵੀ ਉਹਨੇ ਆਪ ਵੀ ਡੁੱਬਣਾ ਦੂਸਰਿਆਂ ਨੂੰ ਵੀ ਡੁੱਬਣਾ। ਪੱਥਰ ਕੀ ਬੇੜੀ ਦੇ ਚੜ੍ਹੇ ਭਰ ਨਾਲ ਬੁਡਾਵੇ, ਬਾਣੀ ਚ ਵੀ ਬਚਨਾ ਆ। ਇਸ ਲਈ ਐਸੇ ਲੋਕ ਜਿਹੜੇ ਵਿਕਾਰੀ ਤੇ ਵਿਸ਼ਈ ਆ ਉਹਨਾਂ ਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਹੀ ਹੁੰਦਾ ਹੈ। ਮਨ ਮੁਖ ਮਨ ਅੱਠ ਖੰਡ ਹੋਏ, ਦੁਸ਼ਟਾਂ ਸੰਗਤ ਭਰਮ ਭੁਲਾਵੇ। ਮਨ ਮੁਖਾਂ ਦਾ ਮਨ ਅੱਠ ਟੁਕੜੇ ਹੋ ਕੇ ਜਿਵੇਂ ਕਹਿ ਰਹੇ, ਕਹਿੰਦੇ ਦੁਸ਼ਟਾਂ ਦੀ ਸੰਗਤ ਦੇ ਭਰਮ ਵਿੱਚ ਭੁੱਲ ਜਾਂਦਾ ਆ। ਭਾਵ ਸੰਸਾਰ ਜਗਤ ਦੇ ਵਿੱਚ ਨੱਕ ਅੱਖਾਂ ਇਤ ਆਦਿਕ ਸੰਸਾਰ ਜਗਤ ਦੇ ਵਿੱਚ ਉਹਨਾਂ ਦੇ ਵਿਕਾਰ ਹੀ ਵਿਕਾਰ ਆ। ਨੇਤਰਾਂ ਨਾਲ ਬੁਰਾ ਵੇਖਣਾ, ਕੰਨਾਂ ਨਾਲ ਬੁਰਾ ਸੁਣਨਾ, ਸਤਸੰਗਤ ਰਸਨਾ ਨਾਲ ਮਾੜਾ ਬੋਲਣਾ, ਤਰ੍ਹਾਂ ਤਰ੍ਹਾਂ ਦੇ ਅੱਠ ਸ਼ਿੰਗਾਰ ਹੈ। ਜਿਹੜਾ ਅੱਠ ਸ਼ਬਦ ਆਇਆ ਨਾ ਸਤਸੰਗਤ, ਉਹਦੇ ਅਰਥ ਦੱਸਣੇ ਚਾਹੁੰਦਾ ਹੈ। ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਅੱਠ ਖੰਡ ਸ਼ਿੰਗਾਰ ਦੇ ਅੱਠ ਵੱਖ ਵੱਖ ਤਰੀਕੇ ਢੰਗ ਉਹ ਕੀ ਨੇ? ਕਹਿੰਦੇ ਉਹ ਅੱਠ ਸ਼ਿੰਗਾਰ ਦੇ ਵੱਖ ਵੱਖ ਜਿਹੜੇ ਨੇ ਕੀ ਨੇ? ਉਹ ਨੱਕ, ਅੱਖ, ਮੁੱਖ, ਠੋਡੀ, ਉੱਚ, ਦੰਦ, ਗੁੱਤ, ਭੌਹਾਂ ਇਤ ਆਦਿਕ, ਇਹਨਾਂ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਇਹ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਤੇ ਹੁਣ ਉਹਨੇ ਵੀ ਕੀਤੇ ਆ, ਪਰ ਕਹਿਣ ਲੱਗੇ ਮਨਮੁਖ ਮਨ ਅੱਠ ਖੰਡ ਹੋਏ, ਦੁਸ਼ਟਾਂ ਸੰਗਤ ਭਰਮ ਭੁਲਾਵੇ। ਪਰੰਤੂ ਸਾਧ ਸੰਗਤ ਉਹਨੇ ਦੁਸ਼ਟਾਂ ਦੀ ਸੰਗਤ ਕੀਤੀ ਹੈ। ਇੱਥੇ ਦਲੀਲ ਹੋਰ ਸਪਸ਼ਟ ਕਰਦੇ ਆ, ਸਾਧ ਸੰਗਤ ਇਹ ਜਿਹੜੇ ਸ਼ਿੰਗਾਰ ਆ, ਅੱਖਾਂ ਦਾ ਸ਼ਿੰਗਾਰ ਕਰਨਾ, ਚਿਹਰੇ ਦਾ ਸ਼ਿੰਗਾਰ ਕਰਨਾ, ਇਹ ਸ਼ਿੰਗਾਰ ਵੇਸਵਾ ਵੀ ਕਰਦੀ ਆ ਔਰ ਇਹ ਸ਼ਿੰਗਾਰ ਇੱਕ ਸੁਹਾਗਣ ਪਤੀਵਰਤ ਔਰਤ ਵੀ ਕਰਦੀ ਆ। ਪਰ ਪਤੀਵਰਤ ਔਰਤ ਜਿਹੜੀ ਆ ਉਹ ਸਾਧ ਸੰਗਤ ਆਪਣੇ ਪਤੀ ਵਾਸਤੇ ਕਰਦੀ ਆ, ਆਪਣੇ ਸ਼ੌ ਨੂੰ ਰਝਾਉਣ ਵਾਸਤੇ, ਤੇ ਸਾਧ ਸੰਗਤ ਜਿਹੜੀ ਵੇਸਵਾ ਵਾ ਉਹ ਸੰਸਾਰ ਜਗਤ ਵਿੱਚ ਠੋਕਰਾਂ ਖਾਰੀ ਤੇ ਪਾਪ ਇਕੱਠੇ ਕਰ ਰਹੀ ਆ। ਹੁਣ ਬਚਨ ਸੁਣਿਓ ਜੀ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਆ ਉਹ ਸੰਸਾਰ ਜਗਤ ਦੇ ਵਿੱਚ ਵਿਚਰਦਿਆਂ ਹੋਇਆਂ ਰੱਬ ਦੀ ਬੰਦਗੀ, ਪ੍ਰਭੂ ਦੀ ਭਗਤੀ ਤੇ ਨਾਮ ਸਿਮਰਨ ਵਿੱਚ ਜੁੜਦੇ ਆ। ਜਿਹੜੇ ਮਨਮੁਖ ਆ ਉਹ ਦੁਸ਼ਟਾਂ ਦੀ ਸੰਗਤ ਵਿੱਚ ਵੇਸਵਾ ਦੀ ਤਰ੍ਹਾਂ ਭਰਮ ਦੇ ਵਿੱਚ ਭਟਕ ਕੇ ਠੋਕਰਾਂ ਖਾ ਰਹੇ ਆ। ਵੇਸਵਾ ਪੁੱਤ ਨਾਉਂ ਸਦਾਵੈ, ਕਹਿੰਦੇ ਜਿਹੜਾ ਵੇਸਵਾ ਦਾ ਪੁੱਤਰ ਹੈ ਨਾ, ਨੇ ਨਾਉਂ ਸਦਾਵੈ, ਉਹਨੂੰ ਕੋਈ ਪੁੱਛੇ ਤੇਰੇ ਬਾਪ ਦਾ ਕੀ ਨਾਂ ਆ, ਤੇਰੇ ਪਿਤਾ ਦਾ ਕੀ ਨਾਂ ਆ, ਦੱਸੂਗਾ? ਉਹ ਨਹੀਂ ਨਾ ਦੱਸ ਸਕਦਾ ਕੌਣ ਹੈ ਉਹਦਾ ਪਿਤਾ। ਇਸ ਲਈ ਉਹਦੇ ਪਿਤਾ ਦਾ ਕੋਈ ਨਾਂ ਨਹੀਂ ਜਾਣਦਾ। ਸਾਧ ਸੰਗਤ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ, ਵਾਹਿਗੁਰੂ ਦਾ ਦਰ ਛੱਡ ਕੇ, ਗੁਰੂ ਦਾ ਪੱਲਾ ਛੱਡ ਕੇ ਜਿਹੜੇ ਥਾਂ ਥਾਂ ਤੇ ਜਗ੍ਹਾ ਜਗ੍ਹਾ ਦੇ ਉੱਤੇ ਭਟਕਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ, ਵੇਸਵਾਵਾਂ ਦੇ ਜੀਵਨ ਨਾਲ ਭਾਈ ਗੁਰਦਾਸ ਜੀ ਨੇ ਤਸ਼ਬੀਹ ਦਿੱਤੀ। ਹੁਣ ਕਿੱਡੀ ਵੱਡੀ ਠੋਕਰ ਹੈ ਜੇ ਆਪਾਂ ਗੁਰੂ ਦਾ ਦਰ ਛੱਡ ਕੇ ਕਿਤੇ ਥਾਂ ਥਾਂ ਭਟਕਦੇ ਫਿਰਦੇ ਹਾਂ, ਤੇ ਸਾਧ ਸੰਗਤ ਕੈਸਾ ਭੈੜਾ ਜੀਵਨ ਆ ਫਿਰ ਸਾਡਾ। ਇਸ ਲਈ ਥਾਂ ਥਾਂ ਭਟਕਣਾ ਛੱਡੀਏ, ਗੁਰੂ ਦਾ ਪੱਲਾ ਪਕੜ ਕੇ, ਨਾਮ ਬਾਣੀ ਨਾਲ ਜੁੜ ਕੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਈਏ। ਕਲਗੀਧਰ ਦੇ ਪੁੱਤ ਧੀਆਂ ਬਣੀਏ, ਤੂੰ ਦਾਵੇ ਨਾ ਕਹਿ, ਤੇਰੇ ਮਨ ਚ ਬਾਣੀ ਹੋਵੇ, ਤੇਰੇ ਤਨ ਤੇ ਗੁਰੂ ਦਾ ਦਿੱਤਾ ਬਾਣਾ ਹੋਵੇ, ਤੂੰ ਬਾਣੇ ਬਾਣੀ ਦਾ ਧਾਰਨੀ ਹੋਵੇ, ਗੁਰੂ ਦਾ ਸਿੱਖ ਹੋਵੇ, ਸਹੀ ਅਰਥਾਂ ਚ ਗੁਰੂ ਦਾ ਖਾਲਸਾ, ਫਿਰ ਤੈਨੂੰ ਕੋਈ ਪੁੱਛੇ ਸੁਣਾ ਪਈ ਕਿਸ ਦਾ ਪੋਤਿਆਂ, ਤੂੰ ਕਹਿ ਮੇਰੇ ਪਿਤਾ ਦਾ ਨਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆ, ਮੈਂ ਮਾਤਾ ਸਾਹਿਬ ਕੌਰ ਦਾ ਪੋਤਿਆਂ, ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ, ਮੇਰਾ ਜਨਮ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ। ਇਸ ਲਈ ਐਸਾ ਗੁਰਸਿੱਖ ਸੱਜ, ਐਸਾ ਗੁਰੂ ਦਾ ਖਾਲਸਾ ਬਣ, ਤਾਂ ਕਿ ਨਾਮ ਬਾਣੀ ਨਾਲ ਜੁੜ ਕੇ ਗੁਰੂ ਤੇਰੀ ਲੋਕ ਪਰਲੋਕ ਵਿੱਚ ਬਾਂਹ ਫੜ ਕੇ ਰੱਖੇਗਾ। ਥਾਂ ਥਾਂ ਭਟਕਣਾ ਭਾਈ ਗੁਰਦਾਸ ਜੀ ਕਹਿੰਦੇ ਛੱਡ ਕੇ ਗੁਰੂ ਦੇ ਹੋ ਜਾਈਏ, ਸਤਿਗੁਰ ਦਾ ਪੱਲਾ ਪਕੜ ਲਈਏ।